राम कली महला पहला अंतर उत्पुज अवर न कोई जो कहिए सो प्रभ ते होई जुगे जुगंतर साहिब सच सोई उत्पत परलो अवर न कोई
हो रही है अंतर उत्पुज अंडज गेरज सेतज उत्पुज चार खानिया ने ਇਹਦਾ ਉਤਪੁਜ ਦਾ ਆਖਰੀ ਖਾਣੀ ਹੈ ਨਾ ਇਹ ਬੀਜ ਤੋਂ ਪੈਦਾ ਹੋਣਾ ਦਰਸ਼ ਜਿਵੇਂ ਪੈਦਾ ਹੁੰਦਾ ਧਰਤੀ ਚ ਜਿਹੜਾ ਬੀਜ ਤੋਂ ਦਰਸ਼ ਪੈਦਾ ਹੁੰਦਾ ਉਹਦਾ ਪ੍ਰਮਾਣ ਖਾਣੀਆਂ ਚਾਰਾਂ ਚੋਂ ਲੈ ਕੇ ਸਿੱਧ ਕੀਤੀ ਹੈ ਇੱਕ ਖਾਣੀ ਦਾ ਜਿਹੜਾ ਹੈ ਨਾ ਉਤਪੁਜ ਖਾਣੀ ਦਾ ਜਿਹੜਾ ਚਲਿਤ ਹੈ ਉਹਦਾ ਹੀ ਕੇਵਲ ਪ੍ਰਮਾਣ ਲਿਆ ਹੋਇਆ ਪ੍ਰਭ ਗਿਆਨ ਚ ਦੂਜੀਆਂ ਦਾ ਪ੍ਰਮਾਣ ਨਹੀਂ ਲਿਆ ਹੋਇਆ ਜੇਰੇ ਦਾ ਨਹੀਂ ਲਿਆ ਅੰਡੇ ਦਾ ਨਹੀਂ ਲਿਆ ਅੰਡੇ ਦਾ ਇੰਨਾ ਹੀ ਹੈ ਫੂਟੋ ਅੰਡਾ ਭਰ ਮੁਖਾ ਬਣਿਆ ਪਿਆ ਪ੍ਰਗਾਸਾ ਉਤਪੁਜ ਦਾ ਕੀ ਅੰਤਰ ਉਤਪੁਜ ਅਵਰ ਨ ਕੋਈ ਜਦ ਬੀਜ ਸਾਵਤ ਅੰਦਰ ਹੁੰਦਾ ਨਾ ਉਤਪੁਜ ਪੈਦਾ ਹੋਣ ਵਾਲਾ ਜੀ ਤੋਂ ਬਿਰਛ ਪੈਦਾ ਹੋਣਾ ਉਹ ਉਤਪੁਜ ਹੈ ਜਿਵੇਂ ਬੀਜ ਹੈ ਕਿਸੇ ਚੀਜ਼ ਦਾ ਸਾਵਤ ਬਿਲਕੁਲ ਠੀਕ ਤੰਦਰੁਸਤ ਜਿਹੜਾ ਕਿ ਪੈਦਾ ਹੋ ਜਾਣਾ ਜੀ ਨੇ ਜਦੋਂ ਉਤਪੁਜ ਅੰਦਰ ਹੈ ਹੋਰ ਅੰਦਰ ਫਿਰ ਕੁਛ ਨੀ ਹੁੰਦਾ ਜਾਂ ਪੂਰਨ ਬ੍ਰਹਮ ਅੰਦਰ ਹੈ ਕੋਈ ਵਕਾਰ ਨਹੀਂ ਹੁੰਦਾ ਸਭ ਗੁਣੇ ਗੁਣ ਹੁੰਦੇ ਨੇ ਅਧੂਆ ਕੁਛ ਨੀ ਹੁੰਦਾ ਇੱਕੋ ਚੀਜ਼ ਹੁੰਦੀ ਹੈ ਅੰਦਰ ਸੱਚ ਦੂਸਰਾ ਕੁਛ ਨੀ ਹੁੰਦਾ ਮਨ ਵਿੱਚ ਕਿਸੇ ਕਿਸਮ ਦੀ ਕੋਈ ਖੋਟ ਜਾਂ ਮੈਲ ਨਹੀਂ ਹੁੰਦੀ ਖੋਟ ਆ ਮੈਲ ਦੂਈ ਚੀਜ਼ ਹੈ ਹੋਰ ਕੁਛ ਨੀ ਦੂਆ ਹੈਗਾ ਅਵਰਨਾ ਕੋਈ ਹੋਰ ਕੁਛ ਨੀ ਹੈ ਅੰਦਰ ਹਿਰਦੇ ਚ ਹੁਣ ਉਤਪੁਜ ਚਲਤ ਵਰਤਣਾ ਜਾਂ ਸਤਿਗੁਰ ਦਾ ਜਨਮ ਹੋਣਾ ਅੰਦਰ ਹੋਰ ਕੁਛ ਨੀ ਹੁੰਦਾ ਖਾਲੀ ਹਾਂਜੀ
ਜੋ ਕਹੀਏ ਸੋ ਪ੍ਰਭ ਤੇ ਹੋਈ
ਬਸ ਇੱਥੋਂ ਜਾ ਕੇ ਇੱਥੋਂ ਗਾਹਾਂ ਜਿਹੜੀ ਗੱਲ ਹੈ ਇੱਥੋਂ ਗਾਹਾਂ ਨਹੀਂ ਗੱਲ ਕਹਿ ਸਕਦੇ ਉਤਪੁਜ ਖਾਤਰ ਪੂਰਨ ਬ੍ਰਹਮ ਦੇ ਬਾਰੇ ਕੋਈ ਆਦਮੀ ਆਪਣੇ ਬਾਰੇ ਜਾਂ ਪੂਰਨ ਬ੍ਰਹਮ ਬਾਰੇ ਇੱਥੋਂ ਗਾਹਾਂ ਨਹੀਂ ਗੱਲ ਦੱਸ ਸਕਦਾ ਇੰਨੀ ਗੱਲ ਸਿਰਫ ਲਿਖਤ ਵਿੱਚ ਆ ਸਕਦੀ ਹੈ ਇੱਥੋਂ ਗਾਹਾਂ ਲਿਖਤ ਨਹੀਂ ਨਾ ਬੋਲਣ ਚ ਇੱਥੋਂ ਗਾਹਾਂ ਦੀ ਗੱਲ ਨਾ ਲਿਖਣ ਵਿੱਚ ਇੱਥੋਂ ਗਾਹਾਂ ਦੀ ਗੱਲ ਇੱਥੋਂ ਗਾਹਾਂ ਦੀ ਗੱਲ ਬੁੱਝਣ ਵਾਲੀ ਹੈ ਲਿਖਣ ਚ ਵੀ ਆਊ ਬੋਲੀ ਵੀ ਜਾਊ ਪ੍ਰਮਾਣ ਦੇ ਕੇ ਬੋਲਣੀ ਵੀ ਜਾਊਗੀ ਲਿਖੀ ਵੀ ਜਾਊ ਕਿਉਂ ਉਹ ਉਤਪੁਜ ਆ ਗਿਆ ਨਾ ਉਤਪੁਜ ਦੀ ਪ੍ਰਮਾਣ ਦਿੱਤਾ ਜਾਊਗਾ ਹੁਣ ਇੱਕ ਹੋਏ ਤਾਂ ਹੁਕਮ ਹੈ ਜੋ ਕੁਛ ਅੱਗੇ ਕਥਨ ਹੋਣਾ ਹੈ ਇੱਦੋਂ ਅੱਗੇ ਦੀ ਜੋ ਵਿਆਖਿਆ ਹੋਣੀ ਹੈ ਜੋ ਅੱਗੇ ਬੋਲਿਆ ਜਾਣਾ ਨਾ ਉਹ ਪ੍ਰਭ ਤੇ ਹੋਈ ਉਹ ਪ੍ਰਭ ਤੇ ਬੋਲਿਆ ਜਾਣਾ ਇਹ ਹੀ ਬੋਲੂਗਾ ਬੁਲਾਇਆ ਬੋਲੂਗਾ ਇਹ ਆਪਣੀ ਕਹਾਣੀ ਇੱਕ ਹੁਣ ਤੱਕ ਦੀ ਦੱਸ ਸਕਦਾ ਇੱਕ ਰਹਿਆ ਤਾਂ ਇੱਕੋ ਜਾਣਾ ਇੱਥੇ ਤੱਕ ਦੀ ਜਾਣਕਾਰੀ ਹੈ ਇਹ ਤੋਂ ਗਾਹਾਂ ਜਾਣਕਾਰੀ ਇਹ ਨਹੀਂ ਦੇ ਸਕਦਾ ਇਹ ਸੁਣ ਕੇ ਦਊਗਾ ਜੋ ਅੱਗੇ ਹੋਣਾ ਜੋ ਕੁਛ ਕਥਿਆ ਜਾਣਾ ਅਗਲਾ ਕਥਨ ਪ੍ਰਭ ਤੇ ਹੋਣਾ ਹਾਂਜੀ
ਜੁਗੇ ਜੁਗੰਤਰ ਸਾਹਿਬ ਸੱਚ ਸੋਈ ਉਤਪਤ ਪਰਲੋ ਅਵਰ ਨਾ ਕੋਈ
ਉਤਪਤ ਪਰਲੋ ਅਰ ਉਤਪਤੀ ਦੇ ਦੋਸ਼ ਬਣਾਏ ਹੋਏ ਨੇ ਵੇਦਾਂ ਵਿੱਚ ਹਿੰਦੂ ਗ੍ਰੰਥ ਵਿੱਚ ਉਹ ਉਤਪਤ ਪਰਲੋਂ ਆਉਂਦੀ ਕੋਈ ਚੀਜ਼ ਨਹੀਂ ਹੈ ਹੁਕਮ ਹੈ ਉਤਪਤ ਹੈ ਹੁਕਮ ਹੈ ਪਰਲੋਂ ਹੈ ਬਸ ਕੋਈ ਚੀਜ਼ ਨਹੀਂ ਹੈ ਹੁਕਮ ਨਾਲ ਜੰਮਣ ਵਾਲਾ ਹੈ ਜੰਮਣਾ ਉਤਪਤ ਹੀ ਹੈ ਪਰਲੋਂ ਬਣਦਾ ਉਤਪਤ ਪਰਲੋਂ ਸਿਰਫ ਹੁਕਮ ਹੀ ਹੈ ਉਤਪਤੀ ਔਰ ਪਰਲੋਂ ਇੱਕ ਸਿੱਕੇ ਦੇ ਦੋ ਪਹਿਲੂ ਨੇ ਉਹ ਹੈ ਹੁਕਮ ਜੁਗਾ ਜੁਗੰਤਰਾ ਕਰਕੇ ਕੋਈ ਉਹ ਸਾਹਿਬ ਰਿਹਾ ਜਿਹੜਾ ਆਪ ਹੀ ਉਤਪਤ ਹੈ ਆਪ ਹੀ ਕਾਲ ਹੈ ਆਪ ਹੀ ਅਕਾਲ ਹੈ ਆਪੇ ਕਾਲ ਹੈ ਆਪੇ ਅਕਾਲ ਹੈ ਉਹ ਇੱਕ ਪਾਸਾ ਉਹਦਾ ਅਕਾਲ ਹੈ ਇੱਕ ਪਾਸਾ ਕਾਲ ਹੈ ਸਿੱਧਾ ਚੱਲਦਾ ਤਾਂ ਅਕਾਲ ਬਣਾ ਦਿੰਦਾ ਪੁੱਠਾ ਚੱਲਦਾ ਤਾਂ ਕਾਲ ਵਸ ਹੋ ਜਾਂਦਾ ਜੇ ਉਹਦਾ ਦੂਰ ਨੂੰ ਜਾਓਗੇ ਕਾਲ ਵਸ ਹੋ ਜਾਓਗੇ ਜੇ ਉਹਦੇ ਨੇੜੇ ਨੂੰ ਜਾਓਗੇ ਉਹਦਾ ਰੂਪ ਅਕਾਲ ਹੋ ਜਾਓਗੇ ਉਹਦੇ ਨਾਲ ਚਲੇ ਜਾਣਾ ਜੁੜ ਜਾਣਾ ਕਾਲ ਤੋਂ ਛੁਟਕਾਰਾ ਉਤਪਤੀ ਹੋ ਗਈ ਸਤਿਗੁਰ ਦਾ ਜਨਮ ਹੋ ਗਿਆ ਪਰ ਜੀਵਨ ਹੋ ਗਿਆ ਪਰੇ ਚਲੇ ਗਿਆ ਜੰਮਣ ਵਰਨ ਹੋ ਗਿਆ ਕਦੇ ਸੁਪਨਾ ਕਦੇ ਗਾੜੀ ਨੀਂਦ ਕਦੇ ਸੁਪਨਾ ਕਦੇ ਗਾੜੀ ਨੀਂਦ ਇਹੀ ਸੌਣ ਹੈ ਹਾਂਜੀ
ਠੀਕ ਹੈ ਇਹ ਜੁਗਾ ਜਗੰਦਰ ਸਾਹਿਬ ਸੱਚ ਸੋਈ ਆਪਣਾ ਮੂਲ ਹੈ ਜੀ
ਮੂਲ ਵੀ ਹੈ ਜੁਗਾ ਜਗੰਦਰ ਸੱਚ ਸੋਈ ਪੂਰਨ ਬ੍ਰਹਮ ਪੂਰਨ ਬ੍ਰਹਮ ਦੀ ਗੱਲ ਹੈ ਪੂਰਨ ਅੱਗੇ ਨਹੀਂ ਨਾ ਪੂਰਨ ਬ੍ਰਹਮ ਤੇ ਫਿਰ ਆਪ ਬੋਲ ਸਕਦਾ ਕੋਈ ਵੀ ਉਹ ਨਹੀਂ ਬੋਲ ਸਕਦਾ ਫਿਰ ਮੂਲ ਖਤਮ ਹੋ ਗਿਆ ਇੱਥੇ ਮੂਲ ਤਾਂ ਪੂਰਨ ਬ੍ਰਹਮ ਦੇ ਰੂਪ ਚ ਆ ਕੇ ਖਤਮ ਹੋ ਗਿਆ ਮੂਲ ਬੀਜ ਸੀ ਮੂਲ ਬੀਜ ਸੀ ਹੁਣ ਬੀਜ ਦਾ ਮੂਲ ਬਣਨਾ ਵਿਰਛ, ਜਿਹੜਾ ਬੀਜ ਦਾ ਮੂਲ ਹੈ ਨਾ ਉਹ ਵਿਰਛ ਹੈ, ਫਿਰ ਬੀਜ ਦਾ ਵਿਰਛ ਦਾ ਮੂਲ ਵੀ ਬੀਜ ਹੈ ਇੱਕ ਕਿਸਮ ਦਾ, ਉਹਦਾ ਵਿਰਛ ਵੀ ਬੀਜ ਤੋਂ ਪੈਦਾ ਹੁੰਦਾ, ਪਰ ਫਿਰ ਮੂਲ ਫਿਰ ਹੋਰ ਕਿਸਮ ਦਾ ਹੋ ਜਾਂਦਾ ਸੈਂਟਰ, ਜਿਵੇਂ ਜਿੱਥੋਂ ਵਿਰਛ ਪੈਦਾ ਹੋਇਆ ਜੜ ਇੱਕ ਪਾਸੇ ਨੂੰ ਗਈ ਤਲਾ ਇੱਕ, ਉਹ ਸੈਂਟਰ ਵਾਲਾ ਜਗ੍ਹਾ ਮੂਲ ਹੋ ਜਾਂਦੀ ਹੈ।
ਠੀਕ ਹੈ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜੁਗੇ ਜੁਗੰਤਰ ਸਾਹਿਬ ਸੱਚ ਸੋਈ ਸ਼ਬਦ ਗੁਰੂ ਦੀ ਗੱਲ ਹੈ ਕਿ ਇਹ ਪੂਰਨ ਬ੍ਰਹਮ ਦੀ ਗੱਲ ਹੈ?
ਪੂਰਨ ਬ੍ਰਹਮ ਦੀ ਗੱਲ ਹੈ, ਰੂਪ ਰੂਪ ਹੈ ਉਹਦਾ, ਪੂਰਨ ਬ੍ਰਹਮ ਦੇ ਸ਼ਬਦ ਹੋ ਜਾਣੇ ਜਪ ਕੇ ਉਹੀ ਜਮ ਰਿਹਾ, ਹੋਰ ਕੀ ਹੋ ਰਿਹਾ, ਵਿਰਛ ਹੋ ਗਿਆ ਤਾਂ ਫਿਰ ਉਹੀ ਹੋ ਗਿਆ, ਯਾਨੀ ਉਦੋਂ ਤੱਕ ਪੂਰਨ ਬ੍ਰਹਮ ਦਾ ਰੂਪ ਹੁੰਦਾ, ਪੂਰਨ ਬ੍ਰਹਮ ਬੀਜ ਰੂਪ ਚ ਉਦੋਂ ਤੱਕ ਗੱਲ ਦੱਸਦਾ, ਉਦੋਂ ਗਾਂ ਦੀ ਗੱਲ ਫਿਰ ਵਿਰਛ ਰੂਪ ਚ ਹੋ ਗਈ ਦੱਸੋ।
ਠੀਕ ਹੈ ਜੀ। ਐਸਾ ਮੇਰਾ ਠਾਕੁਰ ਗਹਿਰ ਗੰਭੀਰ, ਜਿਨ ਜਪਿਆ ਤਿਨ ਹੀ ਸੁਖ ਪਾਇਆ, ਹਰੀ ਕੇ ਨਾਮ ਨਾ ਲੱਗੈ ਜਮ ਤੀਰ ਰਹਾਉ।
ਜਮ ਤੀਰ ਕਹਿਤਾ, ਹੁਣ ਜਮ ਦਾ ਤੀਰ, ਉਹ ਗਹਿਰ ਬਹੁਤ ਗਹਿਰਾ ਹੀ ਤੱਕ ਦਾ ਮਾਲਕ ਹੈ, ਉਹ ਬੋਲਦਾ ਨੀ ਬਹੁਤਾ ਨੀ, ਉਹ ਕਹਿੰਦਾ ਉਹ ਐਸਾ ਗਹਿਰ ਗੰਭੀਰ ਹੈ ਜਿਨ ਜਪਿਆ ਤਿਨ ਹੀ ਸੁਖ ਪਾਇਆ, ਜਿਨ੍ਹਾਂ ਨੇ ਉਹਨੂੰ ਜਾਣ ਲਿਆ ਨਾ ਉਹਨਾਂ ਨੂੰ ਚੁੱਪ ਕਰਕੇ ਸੁੱਖ ਦੇ ਦਿੰਦਾ, ਦੱਸਦਾ ਹੀ ਨੀ ਕਿਸੇ ਨੂੰ, ਪਤਾ ਹੀ ਨੀ ਲੱਗਦਾ, ਉਹਨਾਂ ਨੂੰ ਸੁੱਖ ਦੇ ਦਿੰਦਾ, ਅੰਦਰ ਦੇ ਅੰਦਰ ਹੀ ਸੁਖੀ ਹੋ ਜਾਂਦੇ ਨੇ ਉਹ, ਅੰਦਰੇ ਅੰਦਰ ਉਹਨਾਂ ਨੂੰ ਵਿਲਾਸ ਹੋ ਜਾਂਦਾ, ਜਮ ਦਾ ਤੀਰ ਉਹਨਾਂ ਨੂੰ ਲੱਗਦਾ ਹੀ ਨੀ, ਜਮ ਉਹਨਾਂ ਨੂੰ ਚੋਟ ਕਰੇ ਨੀ ਸਕਦਾ, ਪਰ ਉਹਨਾਂ ਤੇ ਕੋਈ ਅਸਰ ਹੀ ਨੀ ਕਰਦਾ, ਚਿੰਤਾ ਉਹਨਾਂ ਨੂੰ ਸਤਾਉਂਦੀ ਉਹ ਹੈ ਨੀ, ਜਮਨ ਮਨ ਤੋਂ ਬਚ ਜਾਂਦੇ ਨੇ ਉਹ।
ਠੀਕ ਹੈ ਜੀ। ਜਿਹਨੂੰ ਪਿੱਛੇ ਸਾਹਿਬ ਲਿਖਿਆ ਸੀ ਉਹਨੂੰ ਹੁਣ ਇੱਥੇ ਠਾਕੁਰ ਲਿਖਤਾ, ਤੇ ਤਿੰਨ ਹੀ ਸੁਖ ਪਾਇਆ ਕਹਿਣ ਦਾ ਭਾਵ ਸੁਖ ਸਾਗਰ ਚ ਜਾ ਕੇ ਵਿਰਾਜਮਾਨ ਹੋ ਗਿਆ ਜੀ,
ਸੁਖ ਸਾਗਰ ਅੰਦਰ ਸੁਖ ਸਾਗਰ ਹੋ ਗਿਆ, ਗੱਲ ਵਿਚਾਰ ਲਈ ਭਰਮ ਦਾ ਆਪਣ ਦਾ ਚੱਕ ਤਾ ਘਰ ਇੱਕੋ ਹੀ ਹੋ ਗਿਆ।
ਨਾਮ ਰਤਨ ਹੀਰਾ ਨਿਰਮੋਲ, ਸਾਚਾ ਸਾਹਿਬ ਅਮਰ ਅਤੋਲ, ਜਿਹਵਾ ਸੂਚੀ ਸਾਚਾ ਬੋਲ, ਘਰ ਦਰ ਸਾਚਾ ਨਾਹੀ ਰੋਲ।
ਜਪਣ ਦੇ ਬਾਅਦ ਕੀ ਪ੍ਰਾਪਤੀ ਕੀ ਹੋਈ? ਉਹਨਾਂ ਦੇ ਨਾਮ ਰਤਨ ਹੁੰਦਾ ਫਿਰ ਹਿਰਦੇ ਚ, ਹੀਰਾ ਨਿਰਮੋਲ, ਨਿਰਮੋਲ ਹੀਰੇ ਰਤਨ ਉਹਨਾਂ ਕੋਲ ਸਭ ਦੇ ਮਤਲਬ ਬਚਨ ਹੁੰਦੇ ਨੇ, ਜਿੰਨੇ ਵੀ ਰਤਨ ਨੇ ਹੀਰੇ ਨਿਰਮੋਲ ਨੇ ਗੁਰਬਾਣੀ ਦੇ ਗੁਣ ਨੇ ਸਾਰੇ, ਉਹਨਾਂ ਨੇ ਸਮਝ ਲਏ, ਜਾਣ ਲਏ ਹੁੰਦੇ ਨੇ, ਮੰਨ ਲਏ ਹੁੰਦੇ ਨੇ, ਗੁਰਬਾਣੀ ਦਾ ਸਾਰਾ ਗਿਆਨ ਉਹਨਾਂ ਦੇ ਹਿਰਦੇ ਚ ਪ੍ਰਗਟ ਹੋ ਜਾਂਦਾ ਹੈ। ਸਾਚਾ ਸਾਹਿਬ ਅਮਰ ਅਤੋਲ, ਜਿਹੜਾ ਸਾਹਿਬ ਹੈ ਅੰਦਰਲਾ ਉਹਨਾਂ ਦਾ, ਉਹ ਸਾਹਿਬ ਬਣ ਗਿਆ, ਹੁਣ ਸਾਚਾ ਹੋ ਗਿਆ ਤਾਂ ਸਾਹਿਬ, ਜਦ ਬਨ ਸਾਚਾ ਹੋ ਗਿਆ ਫਿਰ ਇਹ ਵੀ ਸਾਹਿਬ ਹੈ। ਅਮਰ ਅਤੋਲ ਅਮਰ ਹੋ ਗਿਆ ਹੁਣ, ਅਮਰ ਬਨ ਤੋਂ ਛੁਟਕਾਰਾ ਹੋ ਗਿਆ, ਪਰ ਅਤੋਲ ਹੈ ਹੁਣ ਇਹਦੀ ਬੋਲ, ਜਿਹੜੇ ਨੇ ਤੋਲੀ ਉਹ ਭਾਸ਼ਾ ਬੋਲਦਾ, ਅਤੋਲ ਹੈ ਇਹਦੀ ਭਾਸ਼ਾ ਨੂੰ ਨੀ ਕੋਈ ਤੋਲ ਸਕਦਾ, ਸੱਚ ਨੂੰ ਕੌਣ ਤੋਲੂਗਾ, ਤੋਲ ਕੇ ਤਾਂ ਝੂਠ ਹੈ, ਤੋਲ ਕੇ ਬੋਲਿਆ ਜਾਂਦਾ ਹੈ, ਝੂਠ ਕੱਢ ਦਿੱਤਾ ਜਾਂਦਾ ਹੈ, ਤੋਲ ਦਾ ਫਿਰ ਅਤੋਲ ਹੋ ਜਾਂਦਾ ਹੈ, ਸੱਚ ਅਤੋਲ ਹੈ, ਤੋਲੀ ਤਾਂ ਬਣਾਇਆ ਜਾ ਸਕਦੀ ਹੈ, ਸੱਚ ਨਹੀਂ ਤੋਲਿਆ ਜਾ ਸਕਦਾ, ਅਤੋਲ ਹੈ, ਅਤੋਲ ਬਚਨ ਹੁੰਦੇ ਨੇ, ਅਬੋਲ ਅਤੋਲ ਬਚਨ ਨੇ ਹੁੰਦੇ,
ਜੇ ਬਸ ਸੂਚੀ ਸੱਚਾ ਬੋਲ,
ਜੇ ਤਾਂ ਸੁੱਚੀ ਬੁੱਧੀ ਅੰਦਰ ਸੁੱਚੀ ਹੁੰਦੀ ਹੈ, ਬੋਲਦਾ ਵੀ ਸੁੱਚਾ, ਸੱਚਾ ਬੋਲ, ਸੱਚ ਬੋਲਦਾ ਜਿਹੜੀ ਆਤਮਾ ਸੁੱਚੀ, ਅਕਲ ਸੁੱਚੀ, ਬੋਲ ਸੱਚੇ,
ਘਰ ਦਰ ਸੱਚਾ ਨਾਹੀ ਰੋਲ,
ਘਰਦਾਰ ਵੀ ਉਹਨਾਂ ਦਾ ਸੱਚਾ ਹੀ ਹੁੰਦਾ, ਫਿਰ ਆ ਝੂਠੀ ਦੁਨੀਆਂ 'ਚ ਉਹਨਾਂ ਦਾ ਕੋਈ ਘਰਦਾਰ ਨਹੀਂ ਹੁੰਦਾ, ਝੂਠੀ ਦੁਨੀਆਂ 'ਚ ਕੋਈ ਕੁਛ ਨਹੀਂ ਹੁੰਦਾ, ਉਹਦੀ ਛੱਪਰੀ ਨਾ ਛੱਡ ਕਬੀਰ ਕਹਿੰਦਾ, ਨਾ ਦੇਸ ਨਾ ਗਾਓ, ਕੁਛ ਨੀ ਹੁੰਦਾ ਮੇਰੇ ਸੰਸਾਰ ਦੇ ਵਿੱਚ, ਨਾ ਹੀ ਰੋਲ, ਕੋਈ ਉਹਨਾਂ ਦਾ ਕਿਸੇ ਨਾਲ ਲੱਗ ਲਪੇਟ ਨਹੀਂ ਹੁੰਦੀ, ਨਾ ਉਹ ਕਿਸੇ ਚੀਜ਼ ਨਾਲ ਜੁੜੇ ਹੋਏ ਹੁੰਦੇ ਨੇ, ਨਾ ਉਹਨਾਂ ਦਾ ਕੋਈ ਰੋਲ ਹੁੰਦਾ ਇਹਦੇ 'ਚ, ਨਾ ਆਪਣਾ ਦਖਲ ਰੱਖਦੇ, ਸੰਸਾਰ 'ਚ ਕੋਈ ਦਖਲ ਹੀ ਨਹੀਂ ਰੱਖਿਆ ਉਹਨਾਂ ਨੇ ਆਪਣਾ।
ਠੀਕ ਹੈ। ਰੋਲ ਅੰਗਰੇਜ਼ੀ ਦਾ ਸ਼ਬਦ ਵੀ ਹੈ, ਉਹੋ ਜਿਹਾ ਹੀ ਅਰਥ ਪੰਜਾਬੀ 'ਚ ਹੋ ਰਿਹਾ ਇਹਦਾ?
ਹਾਂਜੀ ਹਾਂਜੀ, ਉਹੋ ਜਿਹਾ ਅਰਥ ਹੋ ਰਿਹਾ ਇਹਦਾ।
ਅੱਛਾ। ਇੱਕ ਬਨ ਮਹਿ ਬੈਸੈ ਡੂੰਗਰ ਸਥਾਨ, ਨਾਮ ਵਿਸਾਰ ਪਚੈ ਅਭਿਮਾਨ।
ਉਹ ਵੀ ਰੱਬ ਦੀ ਪ੍ਰਾਪਤੀ ਨੂੰ ਬੈਠੇ ਨੇ, ਉਹ ਵੀ ਧਾਰਮਿਕ ਬੰਦੇ ਨੇ, ਜੰਗਲ ਜਾਂਦੇ ਨੇ, ਇੱਕ ਬਨ ਮਹਿ ਬੈਸੈ ਉੱਥੇ ਜਾ ਕੇ ਬਹਿੰਦੇ ਨੇ ਡੂੰਘੇ ਦਾ ਸਥਾਨ ਭੋਰਾ ਪੱਟ ਕੇ ਡੂੰਘਾ ਭੋਰਾ ਪੱਟ ਕੇ ਉਹਦੇ ਵਿੱਚ ਵਿੱਚ ਬਹਿ ਜਾਂਦੇ ਨੇ ਠੰਡੇ ਤੋਂ ਨਾਮ ਵਿਸਾਰ ਪਚਿਆ ਭਗਵਾਨ ਗਿਆਨ ਲੈ ਨਹੀਂ ਰਹੇ ਸਮਾਧੀ ਨੂੰ ਦੀ ਲਾਈ ਜਾਂਦੇ ਨੇ ਭਗਵਾਨ ਹੰਕਾਰ ਹੋਇਆ ਵੀ ਅਸੀਂ ਤਾਂ ਜੀ ਭੋਰੇ ਚ ਬਹਿੰਦੇ ਨੇ ਸਾਨੂੰ ਤੋਂ ਬਾਹਰ ਨਿਕਲਦੇ ਹੀ ਨਹੀਂ ਉਹ ਤਾਂ ਸੂਰਜ ਦੇਖਦੇ ਹੀ ਨਹੀਂ ਆ ਉਹਨਾਂ ਨੇ ਅਫਵਾਹ ਫੈਲਾਈ ਹੁੰਦੀ ਹੈ ਇਸੇ ਗੱਲ ਦੀ ਉਹਨਾਂ ਦੀ ਇੱਜ਼ਤ ਹੁੰਦੀ ਹੈ ਗਿਆਨ ਪੱਲੇ ਹੁੰਦਾ ਨਹੀਂ ਗਿਆਨ ਪੱਲੇ ਤਾਂ ਨਹੀਂ ਹੁੰਦਾ ਜਾ ਕੇ ਇਹਨਾਂ ਨੇ ਸਾਰੇ ਦੇਖੇ ਨੇ ਗੁਰੂ ਨਾਨਕ ਨੇ ਸਾਰਿਆਂ ਨੂੰ ਮਿਲੇ ਨੇ ਜਿਹੜੇ ਜਿਹੜੇ ਦੇਖੇ ਨੇ ਉਹਨਾਂ ਦੇ ਹਵਾਲੇ ਨੇ ਸਾਰਿਆਂ ਦੇ ਸਾਰੇ ਇਹੋ ਜਿਹੇ ਨੇ ਉਹਨਾਂ ਚੋਂ ਇੱਕ ਵੀ ਬੰਦਾ ਨਹੀਂ ਠੀਕ ਮਿਲਿਆ ਉਹਨਾਂ ਨੇ ਸਾਰਿਆਂ ਵਾਸਤੇ ਲਿਖਤੀ ਤੇ ਪੰਕਤੀ ਜਿਹੜੇ ਇੱਕ ਜੰਗਲ ਚ ਬਹਿੰਦੇ ਨੇ ਡੂੰਘੇ ਸਥਾਨ ਪੱਟ ਕੇ ਭੋਰੇ ਪੱਟ ਕੇ ਉਹਨਾਂ ਦਾ ਨਾਮ ਵਿਸਾਰਿਆ ਹੋਇਆ ਪਰ ਭਗਵਾਨ ਚ ਫਸੇ ਹੋਏ ਨੇ ਤੇ ਅਸੀਂ ਭਗਤ ਹਾਂ ਇਹ ਚੀਜ਼ ਦਾ ਹੰਕਾਰ ਹੈ ਤੇ ਅਸੀਂ ਬਹੁਤ ਸੰਤਾਂ ਬੜੇ ਤਕੜੇ ਦੁਨੀਆਂ ਬਣਦੀ ਜ਼ਰੂਰ ਹੈ ਹਾਂਜੀ
ਨਾਮ ਬਿਨਾਂ ਕਿਆ ਗਿਆਨ ਧਿਆਨ ਗੁਰਮੁਖੀ ਪਾਵੇ ਦਰਗਹਿਮਾਨ
ਹਾਂ ਹੁਣ ਇਹ ਦੱਸੋ ਵੀ ਨਾਮ ਤੇ ਬਿਨਾਂ ਉਹਨਾਂ ਨੂੰ ਪੁੱਛੇ ਕੋਈ ਜਾਂ ਆਪ ਦੱਸਣ ਪੁੱਛਿਆ ਉਹਨਾਂ ਨੇ ਪਿੱਛੋਂ ਜਵਾਬ ਕਿਸੇ ਨੇ ਨਹੀਂ ਦਿੱਤਾ ਉਹਨਾਂ ਨੇ ਕਿਹਾ ਮੈਨੂੰ ਦੱਸਿਆ ਜਾਵੇ ਇਹਨਾਂ ਦਾ ਜਵਾਬ ਲੈ ਕੇ ਤੇ ਨਾਮ ਤੇ ਬਿਨਾਂ ਕਿਆ ਗਿਆਨ ਹੈ ਕਿਆ ਧਿਆਨ ਹੈ ਉਹ ਦੱਸਣ ਕਿਹੜਾ ਗਿਆਨ ਹੈ ਉਹਨਾਂ ਕੋਲ ਨਾਮ ਤੋਂ ਬਿਨਾਂ ਹੋਰ ਇਦੋ ਕੀਮਤੀ ਜਾਂ ਕਿੱਥੇ ਧਿਆਨ ਜੋੜਦੇ ਨੇ ਸਾਨੂੰ ਸਮਝਾ ਦੇਣ ਉਹ ਪਰ ਕਿਸੇ ਨੇ ਜਵਾਬ ਨਹੀਂ ਦਿੱਤਾ ਅੱਜ ਤੱਕ ਸਭ ਚੁੱਪ ਨੇ ਗੱਲ ਲਿਖੀ ਹੋਈ ਆ ਸਾਡੇ ਕੋਲ ਜਵਾਬ ਕੋਈ ਨਹੀਂ ਆਇਆ ਹੋਇਆ ਪਰ ਪ੍ਰਚਾਰ ਉਹੀ ਚੱਲਦਾ ਫਿਰ ਵੀ ਉਹੀ ਧਿਆਨ ਦਾ ਪ੍ਰਚਾਰ ਚੱਲਦਾ ਪੁਰਾਣਾ ਉਹੀ ਧਿਆਨ ਚੱਲਦਾ ਸਿਮਰਤ ਸ਼ਾਸਤਰਾਂ ਦਾ ਇਸ ਗੱਲ ਦਾ ਜਵਾਬ ਕੋਈ ਨਹੀਂ ਗੁਰਬਾਣੀ ਕਹਿੰਦੇ ਨਾਮ ਬਿਨਾਂ ਕਿਆ ਗਿਆਨ ਧਿਆਨ ਨਾਮ ਤੇ ਬਿਨਾਂ ਨਾ ਕੋਈ ਗਿਆਨ ਹੈ ਨਾ ਨਾਮ ਤੇ ਬਿਨਾਂ ਧਿਆਨ ਜੁੜਦਾ ਹੁਕਮ ਦੇ ਬਿਨਾਂ ਧਿਆਨ ਜੁੜਦਾ ਹੀ ਨਹੀਂ ਗੁਰਮੁਖੀ ਪਾਵੇ ਦਰਗਾਹ ਮਾਨ ਇਸ ਕਰਕੇ ਦਰਗਾਹ ਚ ਗੁਰਮੁਖਾਂ ਨੂੰ ਮਾਨ ਮਿਲਿਆ ਗੁਰਮੁਖਾਂ ਦੀ ਜਿਹੜੀ ਵਿਚਾਰਧਾਰਾ ਇਹਨੂੰ ਸਨਮਾਨ ਮਿਲਿਆ ਬਾਕੀ ਕਿਸੇ ਨੂੰ ਸਨਮਾਨ ਨਹੀਂ ਮਿਲਿਆ ਸਾਰੇ ਮਨਮੁਖ ਨੇ ਜਾਂ ਸਾਬਤ ਕਰਕੇ ਦਿਖਾਓ ਦਰਗਾਹ ਦੀ ਦੱਸੋ ਕੋਈ ਗੱਲ ਜੇ ਕੋਈ ਕਿਹਾ ਹੋਵੇ ਦਰਗਾਹ ਦੇ ਵਿੱਚ ਸੁਣਾਵਾ ਹਰ ਦਰਗਾਹ ਕੀ ਬਾਤਾਂ ਨਾਨਕ ਆਖ ਸੁਣਾਵਾ ਇਹਨਾਂ ਨੇ ਦਰਗਾਹ ਦੀਆਂ ਗੱਲਾਂ ਦੱਸੀਆਂ ਨੇ ਤੁਸੀਂ ਦੱਸੋ ਦਰਗਾਹ ਜਿਹੜੀ ਹੈ ਤੁਹਾਡੀ ਉੱਥੇ ਕੀ ਗੱਲ ਉੱਥੇ ਦੀ ਕੋਈ ਗੱਲ ਦੱਸੋ ਹਾਂਜੀ
ਹੱਠ ਅਹੰਕਾਰ ਕਰੇ ਨਹੀਂ ਪਾਵੇ ਪਾਠ ਪੜੇ ਲੇ ਲੋਕ ਸੁਣਾਵੇ ਤੀਰਥ ਭਰਮਸ ਵਿਆਦ ਨਾ ਜਾਵੇ ਨਾਮ ਬਿਨਾ ਕੈਸੇ ਸੁਖ ਪਾਵੇ
ਅਯੋਗ ਦੇ ਵਿੱਚ ਅਹੰਕਾਰ ਦਾ ਵੱਜੂਗਾ ਤੁਹਾਡਾ ਪ੍ਰਾਪਤੀ ਹੋਰ ਕੁਛ ਨਹੀਂ ਇਦੋਂ ਗਿਆਨ ਦੀ ਪ੍ਰਾਪਤੀ ਨਹੀਂ ਹੈ ਇਹਦੇ ਵਿੱਚ ਜੋ ਨਾਮ ਦੀ ਪ੍ਰਾਪਤੀ ਤੁਸੀਂ ਕਹਿੰਦੇ ਹੋ ਜਾਂ ਜਿਸ ਚੀਜ਼ ਦੀ ਵੀ ਪ੍ਰਾਪਤੀ ਕਹਿੰਦੇ ਹੋ ਪੋਜ਼ਿਟਿਵ ਕੋਈ ਪ੍ਰਾਪਤੀ ਨਹੀਂ ਹੱਠ ਦੇ ਵਿੱਚ ਅਹੰਕਾਰ ਪੈਦਾ ਹੁੰਦਾ ਹੱਠ ਅਹੰਕਾਰ ਹੱਠ ਅਹੰਕਾਰ ਕਰੇ ਹੱਠ ਦੇ ਨਾਲ ਅਹੰਕਾਰ ਪੈਦਾ ਕਰਦਾ ਨਹੀਂ ਪਾਵੇ ਹੋਰ ਪ੍ਰਾਪਤੀ ਕੁਛ ਵੀ ਨਹੀਂ ਪਾਠ ਪੜ੍ਹੇ ਲੈ ਲੋਕ ਸੁਣਾਵੇ ਜਾਂ ਦੂਏ ਪਾਠ ਪੜ੍ਹ ਲੈਂਦੇ ਨੇ ਲੋਕਾਂ ਨੂੰ ਸੁਣਾ ਦਿੰਦੇ ਨੇ ਪੜ੍ਹ ਕੇ ਸੁਣਾਉਂਦੇ ਨੇ ਵਿਚਾਰ ਕੇ ਨਹੀਂ ਦੱਸਦੇ ਵਿੱਚ ਛੁਪਿਆ ਹੋਇਆ ਕੀ ਹੈ ਉਹ ਨਹੀਂ ਦੱਸਦੇ ਵਿਚਾਰਦੇ ਨਹੀਂ ਪੜ੍ਹ ਕੇ ਸੁਣਾ ਦਿੰਦੇ ਨੇ ਤੀਰਥ ਪਰਮਸ ਯਾਦ ਨਾ ਜਾਵੇ ਤੀਰਥਾਂ ਦੇ ਭਰਮ ਦੇ ਭਰਮਣ ਦੇ ਨਾਲ ਤੀਰਥਾਂ ਦੇ ਘੁੰਮਣ ਦੇ ਨਾਲ ਇਹ ਜਿਹੜੇ ਪੰਜਾਂ ਵਿਕਾਰਾਂ ਤੋਂ ਹੋਰ ਵਿਕਾਰ ਵੱਧ ਗਏ ਤ੍ਰਿਸ਼ਨਾ ਵੱਧ ਗਈ ਭੁੱਖ ਵੱਧ ਗਈ ਸਮਝਿਆ ਈਰਖਾ ਦੇਸ਼ ਵੱਧ ਗਏ ਬਹੁਤ ਕੁਛ ਵੱਧ ਗਿਆ ਉਹ ਵਿਆਜ ਕਿਵੇਂ ਵਿਆਜ ਬਣੀ ਜਾਂਦੀ ਮੂਲ ਤਾਂ ਕੀ ਜਾਣਾ ਜੋ ਜਿਹੜਾ ਉੱਤੇ ਵਧਿਆ ਹੋਇਆ ਟਾਹਣੀਆਂ ਵੀ ਨਹੀਂ ਸੁੱਕਦੀਆਂ ਟਾਹਣੇ ਛੋਟੇ ਮੂਲ ਦਾ ਕੀ ਸੁੱਕਣਾ ਇਹਦੇ ਨਾਲ ਇਹ ਵੀ ਨਹੀਂ ਇਹਨਾਂ ਤੇ ਵੀ ਕੋਈ ਅਸਰ ਨਹੀਂ ਤੁਹਾਡੇ ਇਸ ਭਗਤੀ ਦਾ ਤਾਂ ਜਿਹੜੇ ਪੱਤੇ ਨੇ ਇਸ ਬਿਰਛ ਦੇ ਔਗਣਾਂ ਦੇ ਬਿਰਛ ਦੇ ਪੱਤੇ ਵੀ ਨਹੀਂ ਧਿਆਨ ਦਾ ਤੁਹਾਡਾ ਤਾਂ ਇਹ ਸਭ ਕੁਛ ਅਸਰ ਇਹ ਨਹੀਂ ਕੋਈ ਕਰ ਰਿਹਾ
ਤੀਰਥ ਭਰਮਸ ਵਿਆਦ ਨਾ ਜਾਵੇ ਨਾਮ ਬਿਨਾ ਕੈਸੇ ਸੁਖ ਪਾਵੇ
ਨਾਮ ਤੇ ਬਿਨਾ ਸੁਖ ਕੈਸੇ ਹੋ ਜੂਗਾ ਨਾਮ ਬਿਨਾ ਕੈਸੇ ਸੁਖ ਪਾਵੇ ਜੇ ਨਾਮ ਨਹੀਂ ਹੈ ਸੁਖ ਨਹੀਂ ਮਿਲ ਸਕਦਾ ਕੱਲ ਨਾਮ ਤੇ ਆ ਕੇ ਮੁਕਾਈਏ ਹਰ ਪੰਕਤੀ ਦੇ ਵਿੱਚ ਔਰ ਡਿਫਰੈਂਟ ਕਿਸਮ ਦੇ ਜਿਹੜੇ ਲੋਕ ਨੇ ਡਿਫਰੈਂਟ ਕਿਸਮ ਦੇ ਜਿਹੜੇ ਮਤਾਂ ਨੇ ਹਿੰਦੂ ਮਤ ਦੇ ਵਿੱਚ ਹਿੰਦੂ ਮਤ ਕੋਈ ਆਪਣੀ ਮਤ ਨਹੀਂ ਇੱਕ ਮਤ ਨਹੀਂ ਹੈ ਬਹੁਤ ਸਾਰੀਆਂ ਮਤਾਂ ਜਿਹੜੀਆਂ ਭਰਮੀਆਂ ਹੋਈਆਂ ਨੇ ਸੱਚ ਤੋਂ ਜਿਹੜੀਆਂ ਵੇਦ ਮਤ ਤੋਂ ਜਿਹੜੀਆਂ ਥਿੜਕੀਆਂ ਹੋਈਆਂ ਮਤਾਂ ਨੇ ਰਾਹ ਭੁੱਲੀਆਂ ਹੋਈਆਂ ਨੇ ਅੱਡ ਹੋਈਆਂ ਹੋਈਆਂ ਮਤਾਂ ਨੇ ਡਿਫਰੈਂਟ ਕੱਢਿਆ ਜਿਹਨਾਂ ਨੇ ਰਾਹ ਵੇਦ ਆਤਮ ਗਿਆਨ ਤੋਂ ਉਹਨਾਂ ਸਾਰਿਆਂ ਨੂੰ ਕੱਢਣਾ ਕੀਤਾ ਵਾਰੀ ਵਾਰੀ ਕੀ ਦੱਸਿਆ? ਨਾਮ ਤੋਂ ਬਿਨਾਂ ਕੁਝ ਵੀ ਪ੍ਰਾਪਤੀ ਨਹੀਂ ਸੁਖਦੀ। ਐਂਡ ਨਾਮ ਹੈ, ਇਹ ਨਾਮ ਤੋਂ ਸਖਣੀਆਂ ਮਤਾਂ ਨੇ ਸਾਡੇ।
ਅੱਛਾ ਜੀ,
ਇਹ ਨਾਮ ਵੀ ਹੋਰ ਤਰ੍ਹਾਂ ਦਾ ਕਹਿੰਦੇ ਨੇ, ਨਾਮ ਵੀ ਡੁਪਲੀਕੇਟ ਹੈ, ਇਹਨਾਂ ਦਾ ਜਪ ਵੀ ਡੁਪਲੀਕੇਟ ਹੈ, ਇਹਨਾਂ ਦਾ ਤਪ ਵੀ ਡੁਪਲੀਕੇਟ ਹੈ, ਇਹਨਾਂ ਦਾ ਜਿਹੜਾ ਦਾਨ ਹੈ ਉਹ ਵੀ ਡੁਪਲੀਕੇਟ ਹੈ, ਸਭ ਇਹਨਾਂ ਦਾ ਤੀਰਥ ਵੀ ਡੁਪਲੀਕੇਟ ਹੈ, ਸਾਰੇ ਨੌ ਉਹੀ ਨੇ, ਰਹੀ ਡੁਪਲੀਕੇਟ ਹੈ ਸਭ ਕੁਛ।
ਅੱਛਾ ਜੀ, ਪਾਠ ਪੜ੍ਹੇ ਲੈ ਲੋਕ ਸੁਣਾਵੇ, ਜਿਵੇਂ ਆਪਾਂ ਅਖੰਡ ਪਾਠ ਕਰਦੇ ਹਾਂ, ਇਹੀ ਗੱਲ ਹੈ ਜੀ?
ਹਾਂ ਹਾਂ ਹਾਂ, ਪਾਠ ਪੜ੍ਹਦੇ,
ਪਰ ਜੋ ਅੰਦਰ ਗੱਲ ਛੁਪੀ ਹੈ ਉਹ ਵਿਚਾਰ ਤੋਂ ਹੀ ਪਤਾ ਲੱਗਦੀ ਹੈ ਜੀ।
ਹਾਂ,
ਆਪਣੀ ਰਹਿਤ ਮਰਿਆਦਾ ਚ ਵੀ ਲਿਖਤਾ ਜੀ, ਸਿੱਖ ਨੇ ਪੰਜ ਬਾਣੀਆਂ ਪੜ੍ਹਨੀਆਂ, ਵਿਚਾਰਨ ਦੀ ਗੱਲ ਤਾਂ ਉਹ ਵੀ ਨੀ ਕਰਦੇ।
ਨਾਮ ਛਡਾਉਣ ਵਾਸਤੇ ਰਹਿਤ ਮਰਿਆਦਾ ਬਣਾਈ ਸੀ, ਉਹਨਾਂ ਨੇ ਬਣਾਈ ਸੀ।
ਪਿੱਛੇ ਜੋ ਕੰਮ ਹੋ ਰਿਹਾ ਸੀ ਉਹ ਗੋਰੀ ਸਰਕਾਰ ਕਰ ਰਹੀ ਸੀ, ਭਾਈ ਮਨੀ ਸੀ ਤੋਂ ਬਾਅਦ ਤਾਂ ਦੁਸ਼ਮਣ ਮੁਸਲਮਾਨ ਹਿੰਦੂ ਸੀ। 1850 ਤੋਂ ਬਾਅਦ 1970 ਚ ਗੋਰਿਆਂ ਨੇ ਅੰਗਰੇਜ਼ੀ ਅਨੁਵਾਦ ਕਰਾ ਕੇ ਇਹਨਾਂ ਦੋਵਾਂ ਨੂੰ ਛੱਡ ਕੇ ਗੋਰੇ ਸਾਡੇ ਦੁਸ਼ਮਣ ਬਣ ਗਏ। ਸਭ ਤੋਂ ਜ਼ਿਆਦਾ ਭਗਤ ਬਾਣੀ ਦਾ ਵਿਰੋਧ ਗੋਰਿਆਂ ਨੇ ਕਰਵਾਇਆ ਸਾਡੇ
ਮੰਦਰ।
ਉਹਨਾਂ ਨੂੰ ਇਹ ਫਾਇਦਾ ਸੀ ਕਿ ਉਹਨਾਂ ਦੀ ਮੱਤ ਉਸ ਸਮੇਂ ਬਚਦੀ ਸੀ। ਬੁੱਤ ਪੂਜ ਪੂਜ ਹਿੰਦੂ ਮੂਹੇ ਤੁਰਕ ਮੂਹੇ ਸਿਰਨਾਈ, ਉਹ ਤਾਂ ਫਿਰ ਦੋਹੇ ਮੱਤਾਂ ਨੂੰ ਜਦੋਂ ਤੁਸੀਂ ਝਾੜ ਮਾਰਦੇ ਸੀ, ਉਹਨਾਂ ਨੇ ਰਲ ਕੇ ਸਾਡੀ ਮੱਤ ਕਮਜ਼ੋਰ ਕਰਨੀ ਚਾਹੀ। ਉਹਨਾਂ ਨੇ ਜਿਹੜੀ ਸਿੰਘ ਸਭਾ ਮੂਵਮੈਂਟ ਹੈਗੀ ਆ, ਇਹ ਸਿੱਖਾਂ ਨੇ ਨਹੀਂ ਸੀ ਚਲਾਈ, ਇਹ ਗੋਰਿਆਂ ਦੀ ਚਲਾਈ ਹੋਈ ਸੀ। ਜੇ ਤੁਸੀਂ ਇਸ ਗੱਲ ਦੀ ਡਿਟੇਲ 'ਚ ਜਾਓ, ਉਹਨਾਂ ਨੇ ਉਸ ਤੋਂ ਬਾਅਦ ਰਹਿਤ ਮਰਿਆਦਾ ਬਣਵਾਈ ਹੈ। ਖਾਲਸਾ ਸ਼ਬਦ ਗਾਇਬ ਗੋਰਿਆਂ ਨੇ ਕਰਵਾਇਆ ਸਾਡੀ ਹਿਸਟਰੀ 'ਚ।
ਠੀਕ ਆ,
ਅਸੀਂ ਨਾਲ ਰਲੇ ਰਹੇ ਸੀ, ਅਸੀਂ ਭੁੱਖੇ ਸੀਗੇ ਚੌਧਰ ਦੇ, ਅਤੇ ਹੁਣ ਇਹ ਗੱਲਾਂ ਖੁੱਲ ਰਹੀਆਂ ਕਿ ਜੋ ਨੁਕਸਾਨ ਭਗਤ ਬਾਣੀ ਦਾ ਵਿਰੋਧ ਉਸ ਤੋਂ ਪਹਿਲਾਂ ਕਦੇ ਹੋਇਆ ਹੀ ਨਹੀਂ, ਜਦੋਂ ਅੰਗਰੇਜ਼ੀ ਦਾ ਟੀਕਾ ਹੋਇਆ ਉਸ ਤੋਂ ਬਾਅਦ ਭਗਤ ਬਾਣੀ ਦਾ ਵਿਰੋਧ ਸ਼ੁਰੂ ਹੋਇਆ।
ਇੱਕ ਗੱਲ ਮੂਹਰੇ ਆ ਜਾਣੀ ਹੈ,
ਕਿਉਂਕਿ ਜਿਹੜੀ ਮੱਤ ਆਪਾਂ ਮੁਹੰਮਦ ਦੀ ਮੰਨਦੇ ਹਾਂ ਉਹ ਪਿੱਛੇ ਅਬਰਾਹਮ ਨਾਲ ਜੁੜਦੀ ਹੈ ਜਾ ਕੇ। ਫਿਰ ਜੇ ਤੁਸੀਂ ਮੁਹੰਮਦ ਦੀ ਮੱਤ ਨੂੰ ਕਹਿੰਦੇ ਹੋ ਵੀ ਉਹ ਕਾਣੀ ਹੈ, ਤਾਂ ਉਹ ਪਿੱਛੇ ਅਬਰਾਹਮਿਕ ਮੱਤ ਵੀ ਕਾਣੀ ਹੋ ਜਾਂਦੀ ਹੈ। ਉਹਨਾਂ ਨੇ ਇਸ ਗੱਲ ਨੂੰ ਬੁਰਾ ਮਨਾ ਕੇ ਫਿਰ ਵਿੱਚੇ ਵਿੱਚ ਸਾਨੂੰ ਵੱਢਣਾ ਸ਼ੁਰੂ ਕੀਤਾ। ਤਾਂ ਹੀ ਚਿੱਟੇ ਕੱਪੜੇ ਆ ਗਏ ਸਾਡੇ ਅੰਦਰ, ਸਾਧ ਪੈਦਾ ਕਰਤੇ, ਤੇ ਇਹ 3 ਫੁੱਟ ਦੀ ਕਿਰਪਾਨ ਖੋਲੀ ਸਾਡੇ ਤੋਂ, ਸਿਰਫ ਆਹ ਛੋਟੀ ਕਿਰਪਾਨ ਦੇ, ਇਹ ਸਭ ਉਹਨਾਂ ਦੀ ਚਾਲ ਸੀ। ਪਰ ਸਾਨੂੰ ਅਜੇ ਵੀ ਅਕਲ ਨਹੀਂ ਆਈ, ਅਸੀਂ ਅਜੇ ਵੀ ਉਹ ਹਿੰਦੂ ਮਤ ਵਾਲੀ ਸਿੱਖੀ ਪ੍ਰਚਾਰ ਰਹੇ ਹਾਂ। ਨਾਮ ਬਿਨਾਂ ਕੈਸੇ ਸੁਖ ਪਾਵੇ, ਜਿਵੇਂ ਤੁਸੀਂ ਕਿਹਾ, ਉਹ ਡੁਪਲੀਕੇਟ ਗੱਲ ਲਈ ਸਾਡੀ ਨਾਮ ਬਣੀ ਹੋਈ ਹੈ। ਹਾਂਜੀ, ਇਸ ਦਾ ਪ੍ਰਚਾਰ ਵੀ ਉਸੇ ਸਮੇਂ ਚ ਹੋਇਆ। ਠੀਕ ਹੈ ਜੀ। ਯਤਨ ਕਰੇ ਬਿੰਦ ਕਿਵੇ ਨਾ ਰਹਾਈ, ਮਨੁਆ ਡੋਲੇ ਨਰਕੇ ਪਾਈ।
ਯਤਨ ਕਰੇ, ਯਤਨ ਕਰਦਾ ਹੈ ਵੀ ਮੈਂ ਮੁਕਤ ਹੋ ਜਾ, ਸਗੋਂ ਨਾਲ ਲਾੜੀ ਦੇ ਪ੍ਰਾਣ ਚਲੇ ਜਾਣਗੇ, ਪਰ ਫਿਰ ਮੈਂ ਮਰਦਾ ਨਹੀਂ, ਜਮ ਚੱਕ ਮਾਰ ਕੇ ਮੁੜ ਜੂ, ਸਗੋਂ ਨਾਲ ਨਾੜੀ ਦੇ ਵਿੱਚ ਜਮ ਵੜ ਨਹੀਂ ਸਕਦਾ। ਇਹ ਯਤਨ ਕਰ ਰਿਹਾ ਜੋਗੀ ਰੋਜ਼, ਸਗੋਂ ਨਾਲ ਨਾੜੀ ਉਹ ਜਿਹੜੀ ਕੁੰਡਲ ਨਹੀਂ ਹੈ ਉਹ ਹੁੰਦੀ ਹੋਈ ਨਹੀਂ, ਜਾਗੇ ਤਾਂ ਤਾਂ ਜੇ ਹੋਵੇ, ਕੁੰਡਲ ਨਹੀਂ ਆਉਂਦੀ ਕੋਈ ਚੀਜ਼ ਹੈ ਨਹੀਂ, ਕੋਈ ਨਾੜੀ ਹੋਏ ਨਹੀਂ, ਉਹ ਕੁੰਡਲ ਨਹੀਂ ਤਾਂ ਅਕਲ ਦਾ ਨਾਮ ਸੀ, ਅਕਲ ਨੂੰ ਜਿਹੜੀ ਖੁੱਲ੍ਹ ਪਈ ਹੋਈ ਹੈ ਉਲਝੀ ਹੋਈ ਅਕਲ ਦਾ ਸੁਲਝਣਾ ਹੀ ਕੁੰਡਲ ਨਹੀਂ ਜਾਗਣੀ ਹੈ। ਚਾਚਾ ਉਲਝੀ ਸੁਰਜ ਨਹੀਂ ਜਾਣਾ ਕਿਹਾ ਸੀ ਕਬੀਰ ਨੇ, ਕੁੰਡਲ ਨਹੀਂ ਸੁਰਜਿਆ ਸਤ ਸੰਗਤ, ਫਿਰ ਵੀ ਨਹੀਂ ਇਹਨਾਂ ਨੂੰ ਪਤਾ ਲੱਗਿਆ, ਹੁਣ ਵੀ ਕੁੰਡਲ ਨਹੀਂ ਜੋ ਲਈ ਬੈਠੇ ਨੇ, ਅੱਖਾਂ ਜਾ ਵੜਦੇ ਨੇ ਕੁੰਡਲ ਨਹੀਂ ਵਾਲੇ, ਪਤਾ ਨਹੀਂ ਕਿੱਥੋਂ ਆ ਵੜਦੇ ਨੇ, ਕਿਹਦੀ ਔਲਾਦ ਨੇ। ਯਤਨ ਕਰ ਬਿੰਦ ਕਿਵੇਂ ਨਾ ਰਹਾਈ, ਯਤਨ ਬਥੇਰੇ ਕਰਦਾ ਪਰ ਇੱਕ ਬਿੰਦ ਨਹੀਂ ਰਹਿ ਸਕਣਾ, ਕੋਈ ਰੱਖ ਸਕਦਾ ਇਹਨੂੰ, ਜਦੋਂ ਮਤਲਬ ਹੁਕਮ ਹੋਣਾ ਇੱਕ ਬਿੰਦ ਨਹੀਂ ਕੋਈ ਰਹਿ ਸਕਦਾ, ਯਤਨ ਕੁਛ ਨਹੀਂ ਕਰਨਗੇ, ਯਤਨ ਕਰਦੇ ਰਹਿੰਦੇ ਨੇ, ਅਮਰ ਹੋਜੂ ਉਹ ਹੋਜੂ ਉਹ ਹੋਜੂ, ਮਰਦਾ ਹੀ ਨਹੀਂ। ਮਨੁਆ ਡੋਲੇ ਨਰਕੇ ਪਾਈ, ਮਨੁਆ ਡੋਲਦਾ ਵੀ ਜੇ ਉਹਦੇ ਵਿੱਚ ਸੁਖਮਣੀ ਦੇ ਵਿੱਚ ਨਾੜ ਚ ਨਾ ਲੱਭੀ ਮੈਨੂੰ, ਮੈਂ ਤੈਨੂੰ ਮੈਨੂੰ ਤਾਂ ਨਰਕ ਪਾਏ ਦੇਣਾ, ਤੈਨੂੰ ਕਿਵੇਂ ਪਤਾ ਵੀ ਤੈਨੂੰ ਨਰਕ ਪਾ ਦੇਣਾ, ਬਿਲਕੁਲ ਪਤਾ ਹੀ ਹੈ ਨਰਕ ਤਾਂ ਤੂੰ ਪਿਆ ਹੋਇਆ ਹੀ ਹੈ ਜਿਉਂ ਦਾ, ਜਦੋਂ ਨਾਮ ਨਹੀਂ ਲਿਆ ਤੇ ਨਰਕੇ ਜਾਣਾ ਕਿੱਥੇ ਜਾਣਾ। ਨਰਕ ਦਾ ਮਤਲਬ ਇਹ ਹੈ ਕਿ ਬਹੁਤ ਅਗਿਆਨਤਾ ਦੀ ਖਾਡੇ ਵਿੱਚ ਡੂੰਘੀ ਚ ਗਿਰ ਗਿਆ, ਜਿਹੜਾ ਅਗਿਆਨਤਾ ਦੀ ਖਾਡੇ ਚ ਗਿਰ ਗਿਆ ਨਰਕ ਚ ਚਿੰਤਾ ਰਹਿੰਦੀ ਹੈ, ਜਿਹਨੂੰ ਮਰਨੀ ਚਿੰਤਾ ਨਰਕ ਚ ਹੈ ਹਮੇਸ਼ਾ, ਮੌਤ ਦਾ ਡਰ ਨਰਕ ਚ ਪਾ ਕੇ ਰੱਖਦਾ, ਹਨੂਮਾਨ ਡੋਲਾ ਨਰਕੇ ਪਾਈ, ਹਰ ਵਕਤ ਚਿੰਤਾ ਮਰਦੀ ਰਹਿੰਦੀ ਹੈ, ਪਿਆ ਰਹਿੰਦਾ।
ਠੀਕ ਹੈ। ਜੰਮਪੁਰ ਵਾਧੂ ਲਹਿ ਸਜਾਈ, ਬਿਨ ਨਾਵੇਂ ਜਿਉ ਜਲ ਬਲ ਜਾਈ।
ਜਾਂ ਕੇ ਗੱਲੇ ਨਾਲ ਵਧਿਆ ਬੱਕਰੇ ਵਾਂਗੂ ਆ ਤਾਂ ਚਿੰਤਾ ਸਜਾ ਲੈ ਰਿਹਾ। ਨਾਮ ਤੇ ਬਿਨਾਂ ਜਿਉ ਐਵੇਂ ਜਲ ਬਲ ਜਾਣਾ, ਨਾਮ ਹੈ ਨੀ ਤੇਰੇ ਕੋਲ, ਤਾਂ ਹੀ ਤੂੰ ਆਪਣੇ ਆਪ ਨੂੰ ਜੰਮਪੁਰ ਵਧਿਆ ਸਮਝਦਾ। ਨਾਮ ਤੇ ਬਿਨਾ ਸਭ ਬੁੱਧੀ ਚਾਲੀ ਜਾਣ, ਇੱਕ ਰਹਿ ਤਤ ਗਿਆਨ। ਤੇਰਾ ਬਾਹਰਲਾ ਸਰੀਰ ਕੀ ਅੰਦਰ ਵਿਸਾਰਨ ਗਏ, ਤੈਨੂੰ ਲੱਗ ਜੂ ਪਤਾ। ਅਜੇ ਸਾਰੇ ਨਾ ਅੰਦਰੋਂ ਮੈਲ ਹੈ, ਸਾੜ ਕੇ ਕੱਢ ਦੇਣੀ ਇੱਕ ਦਿਨ, ਮੈਲ ਇੱਥੇ ਰਹਿ ਜਾਣੀ ਹੈ, ਪਿੱਛੇ ਨੀ ਜਾਣ ਦੇਣੀ ਵਾਪਸ। ਮੈਲ ਦੇਵ ਲੋਕ ਚ ਮੈਲ ਨੀ ਜਾਂਦੀ ਹੁੰਦੀ, ਇੱਥੇ ਜਾਲ ਦਿੰਦੇ ਨੇ ਉਹਦੇ। ਸਭ ਬੁੱਧੀ ਚਾਲੀਅਨ, ਇੱਕ ਰਹਿ ਤਤ ਗਿਆਨ, ਤਤ ਵਸਤੂ ਤਤ ਹੀ ਚਲੀ ਜਾਊਗੀ ਦੇਵ ਲੋਕ ਚ, ਇੱਥੇ ਜਾਲ ਦੇਣੀ ਹੈ ਮੈਲ ਵੀ ਤੇਰੀ। ਸਭ ਪਤਾ ਲੱਗ ਜੂਗਾ ਕੀ ਮੈਂ ਗਲਤਾਂ, ਕੀ ਠੀਕ ਸੀ, ਕਿੱਥੇ ਦੁਨੀਆਂ ਤੋਂ ਲਕੋ ਲੈਂਦਾ ਤਾਂ ਜਦ ਅੱਗ ਚ ਪਾਤਾ ਬ੍ਰਹਮ ਗੰਗ ਦੇ ਵਿੱਚ, ਉੱਥੇ ਮੈਲ ਆਪੇ ਜਲ ਜਾਣੀ ਹੈ।
ਸਿੱਧ ਸਾਧਕ ਕੇਤੇ ਮੁਨੀ ਦੇਵਾ, ਹੱਠ ਨਿਗ੍ਰਹਿ ਨਾ ਤ੍ਰਿਪਤਾਵਹਿ ਭੇਵਾ, ਸ਼ਬਦ ਵਿਚਾਰ ਗਹਿ ਗੁਰ ਸੇਵਾ, ਮਨ ਤਨ ਨਿਰਮਲ ਅਭਮਾਨ ਅਭੇਵਾ।
ਸਿੱਧ ਸਾਧਕ ਕੇਤੇ ਮੁਨੀ ਦੇਵਾ, ਕੇਤੇ ਮੁਨੀ ਹੋਏ ਨੇ, ਕੇਤੇ ਦੇਵੀ ਦੇਵਤੇ ਹੋਏ ਨੇ, ਕੇਤੇ ਸਿੱਧ ਸਾਧਕ ਹੈਗੇ ਨੇ। ਹੱਠ ਨਿਗ੍ਰਹਿ ਨਾ ਤ੍ਰਿਪਤਾਵਹਿ ਭੇਵਾ, ਇਹ ਜਿਹੜੇ ਹੱਠ ਯੋਗ ਚ ਲੱਗੇ ਨੇ ਸਾਰੇ, ਇਹ ਗ੍ਰਹਿਣ ਕੀਤਾ ਜਿਹਨਾਂ ਨੇ ਹੱਠ ਹਾਠ ਯੋਗ, ਉਹਨਾਂ ਨੂੰ ਤ੍ਰਿਪਤ, ਉਹਨਾਂ ਦਾ ਮਨ ਨਹੀਂ ਤ੍ਰਿਪਤ ਹੋ ਸਕਦਾ, ਨਾ ਮਨ ਭੇਜੇ ਨਾ ਤ੍ਰਿਪਤ ਹੋਵੇ। ਸ਼ਬਦ ਵਿਚਾਰ ਗਹਿ ਗੁਰ ਸੇਵਾ, ਜਿਹੜੇ ਸ਼ਬਦ ਵਿਚਾਰ ਦੀ ਲੜ ਫੜਦੇ ਨੇ, ਸ਼ਬਦ ਵਿਚਾਰ ਵਾਲਾ ਪੱਖ ਅਪਣਾਉਂਦੇ ਨੇ, ਗਹਿ ਫੜਦੇ ਨੇ, ਸ਼ਬਦ ਵਿਚਾਰ ਵਾਲਾ ਰਾਹ ਫੜਦੇ ਨੇ, ਗੁਰ ਸੇਵਾ ਇਹੀ ਗੁਰ ਸੇਵਾ ਦਾ ਰਸਤਾ ਹੈ। ਮਨ ਤਨ ਨਿਰਮਲ ਅਭਿਮਾਨ ਅਭੇਵਾ, ਉਹਨਾਂ ਦਾ ਮਨ ਔਰ ਹਿਰਦਾ ਨਿਰਮਲ ਹੋ ਜਾਂਦੇ ਨੇ, ਅਭਿਮਾਨ ਬਿਲਕੁਲ ਅਭਿਮਾਨ ਤੋਂ ਰਹਿਤ ਹੋ ਜਾਂਦਾ, ਅਭਿਮਾਨ ਔਰ ਭੇਦ ਭਾਵ ਤੋਂ ਰਹਿਤ ਹੋ ਜਾਂਦੇ ਨੇ। ਭੇਦ ਭਾਵ ਨੀ ਰਹਿੰਦਾ, ਮੈਂ ਨੀ ਰਹਿੰਦੀ ਉਹਨਾਂ ਚ, ਅਭੇਵਾ ਉਹਨਾਂ ਦਾ ਭਰਮ ਨਿਕਲ ਜਾਂਦਾ, ਅਭਿਮਾਨ ਔਰ ਭਰਮ ਦੋਵੇਂ ਨਿਕਲ ਜਾਂਦੇ ਨੇ ਉਹਨਾਂ ਚ।
ਕਰਮ ਮਿਲੇ ਪਾਵੇ ਸੱਚ ਨਾਉ, ਤੁਮ ਸ਼ਰਨਾਗਤੀ ਰਹੋ ਸੁਭਾਉ, ਤੁਮ ਤੇ ਉਪਜਿਓ ਭਗਤੀ ਭਾਉ, ਜਪ ਜਾਪੋ ਗੁਰਮੁਖੀ ਹਰ ਨਾਉ।
ਕਰਮ ਮਿਲੇ ਪਾਵੇ ਸੱਚ ਨਾਉ, ਕਿਰਪਾ ਹੋਵੇ ਪਰਮੇਸ਼ਰ ਦੀ, ਕਰਮ ਵੀ ਠੀਕ ਹੋਵੇ ਆਪਣਾ ਵੀ, ਆਪਣੀ ਵੀ ਸੋਚ ਠੀਕ ਹੋਵੇ, ਪਰਮੇਸ਼ਰ ਦੀ ਵੀ ਕਿਰਪਾ ਹੋ ਜਾਵੇ ਤਾਂ ਨਾਮ ਮਿਲ ਜਾਂਦਾ। ਪਾਵੇ ਸੱਚ ਨਾਉ ਤਾਂ ਪ੍ਰਾਪਤੀ ਹੁੰਦੀ ਹੈ, ਤੁਮ ਸ਼ਰਨਾਗਤ ਰਹੋ ਸੁਭਾਉ, ਫਿਰ ਮੈਂ ਤੇਰੀ ਸ਼ਰਨ ਚ ਹੀ ਰਹਿਣਾ, ਤਾਂ ਸ਼ਰਨ ਵਿੱਚ ਰਿਹਾ ਜਾ ਸਕਦਾ, ਤਾਂ ਆਪਣੇ ਮੂਲ ਦੀ ਸ਼ਰਨ, ਤਾਂ ਅੰਤਰਾਤਮਾ ਦੀ ਸ਼ਰਨ ਵਿੱਚ ਰਿਹਾ ਜਾ ਸਕਦਾ। ਤੁਮ ਤੇ ਉਪਜੋ ਭਗਤੀ ਪਾਓ, ਇਹ ਭਗਤੀ ਪਾਓ ਮੇਰੇ ਅੰਦਰ ਨਹੀਂ ਸੀਗਾ, ਕਿਉਂ ਪੈਦਾ ਕੀਤਾ, ਅੰਤਰਾਤਮਾ ਦੀ ਆਵਾਜ਼ ਨੂੰ ਪੈਦਾ ਕੀਤਾ, ਤੇਰੇ ਅੰਦਰ ਭਗਤੀ ਪਾਓ ਹੈ, ਉਹ ਤੈਂ ਮੈਨੂੰ ਭਗਤੀ ਪਾਓ ਆਪਣੇ ਵਾਲਾ ਲਾ ਦਿੱਤਾ, ਮੇਰੇ ਅੰਦਰ ਵੀ ਪੈਦਾ ਹੋ ਗਿਆ, ਤੇਰੇ ਸੁਭਾਅ ਦੇ ਨਾਲ ਮੇਰੇ ਅੰਦਰ ਭਗਤੀ ਭਾਵ ਪੈਦਾ ਹੋ ਗਿਆ, ਪ੍ਰੇਮਾ ਭਗਤੀ ਪੈਦਾ ਹੋ ਗਈ। ਜਪ ਜਾਪੂ ਗੁਰਮੁਖੀ ਹਰ ਨਾਉ, ਹੁਣ ਮੈਂ ਜਪ ਜਪ ਕੇ ਜਾਪੋ ਜਪ ਜਾਪੋ ਗੁਰਮੁਖੀ ਹਰ ਨਾਉ, ਮੈਨੂੰ ਜਪ ਕੇ ਉਹ ਸਮਝ ਆਉਂਦਾ ਕਿ ਗੁਰਮੁਖੀ ਜਿਹੜਾ ਹਰ ਨਾਉ ਹੈ ਉਹ ਅਲੱਗ ਚੀਜ਼ ਹੈ। ਹੁਣ ਮੈਨੂੰ ਪਤਾ ਲੱਗਿਆ ਗੁਰਮੁਖੀ ਹਰ ਨਾਮ ਜੀ ਨੂੰ ਕਹਿੰਦੇ ਨੂੰ ਕੀ ਹੁੰਦਾ, ਹੁਣ ਮੈਨੂੰ ਜਾਪਣ ਲੱਗਿਆ, ਜਪ ਕੇ ਮੈਨੂੰ ਸਮਝ ਆਈ ਹੈ ਗੁਰਮੁਖੀ ਨਾਮ ਨੂੰ, ਗੁਰਮੁਖੀ ਗਿਆਨ ਨੂੰ ਸਮਝ ਕੇ ਮੈਨੂੰ ਸਮਝ ਆਈ ਹੈ, ਪਤਾ ਲੱਗਿਆ ਵੀ ਅਸਲ ਚ ਗੁਰਮੁਖੀ ਗਿਆਨ ਤੋਂ ਵੱਖਰੀ ਚੀਜ਼ ਹੀ ਹੈ, ਗੁਰਮੁਖੀ ਨਾਮ ਕੋਈ ਵੱਖਰੀ ਚੀਜ਼ ਹੈ, ਇਹ ਤਤ ਗਿਆਨ ਜੋ ਹੈ ਇਹੀ ਗੁਰਮੁਖੀ ਨਾਮ ਹੈ, ਆਤਮ ਗਿਆਨ ਹੈ ਇਹੀ ਗੁਰਮੁਖੀ ਨਾਮ ਹੈ। ਹਾਂਜੀ
ਠੀਕ ਹੈ ਜੀ। ਜਪ ਜਾਪੋ ਗੁਰਮੁਖੀ ਹਰਨਾਉ, ਸਾਰੀ ਗੁਰਬਾਣੀ ਜਪ ਹੈ ਜੀ।
ਹਾਂਜੀ
ਗੁਰਬਾਣੀ ਤੋਂ ਜੇ ਆਪਾਂ ਪੜਾਂਗੇ ਫੇਰ ਆਪਾਂ ਨੂੰ ਪਤਾ ਲੱਗੇਗਾ ਗੁਰਮੁਖੀ ਹਰਨਾਉ ਅਲੱਗ ਵਸਤੂ। ਹਉਮੈ ਗਰਭ ਜਾਏ ਮਨ ਭੀਨੈ, ਝੂਠ ਨਾ ਪਾਵਸ ਪਾਖੰਡ ਕੀਨੈ ਬਿਨ ਗੁਰ ਸ਼ਬਦ ਨਹੀਂ ਘਰ ਬਾਰ ਨਾਨਕ ਗੁਰਮੁਖੀ ਤਤ ਵਿਚਾਰ।
ਚਾਹੋਵੇਂ ਗਰਭ ਹੰਕਾਰ ਚਲਾ ਜਾਂਦਾ ਨਾ ਤਾਂ ਜਾ ਕੇ ਕਿਤੇ ਮਨ ਭਜਦਾ। ਹਉਮੈ ਔਰ ਗਰਭ ਹਉਮੈ ਦਾ ਗਰਭ ਜਾ ਚਲਿਆ ਜਾਂਦਾ ਫਿਰ ਕਦੇ ਜਾ ਕੇ ਮਨ ਭਜਦਾ।
ਝੂਠ ਨਾ ਪਾਵਸ ਪਾਖੰਡ ਕੀਨੈ
ਪਾਖੰਡ ਔਰ ਝੂਠ ਨਾਲ ਕੁਛ ਵੀ ਪ੍ਰਾਪਤੀ ਨਹੀਂ ਹੁੰਦੀ। ਝੂਠ ਨਾ ਪਾਵਸ ਸੀ ਪਾਖੰਡ ਕੀਨੈ ਪਾਖੰਡ ਕੀਤੇ ਤੇ ਜਾਂ ਝੂਠ ਬੋਲੇ ਤੇ ਕੁਛ ਵੀ ਪ੍ਰਾਪਤੀ ਨਹੀਂ ਹੈ ਕਿਸੇ ਨੂੰ ਹੋਣੀ ਕੁਛ ਨਹੀਂ ਪਾਇਆ ਜਾਣਾ। ਬਿਨ ਗੁਰ ਸ਼ਬਦ ਨਹੀਂ ਕਾਰਬਾਰ ਕਾਰਬਾਰ ਗੁਰ ਦੇ ਉਪਦੇਸ਼ ਬਿਨਾ ਕਾਰ ਔਰ ਬਾਰ ਦਾ ਬੂਹੇ ਦਾ ਘਰਦਾਰ ਦਾ ਪਤਾ ਨਹੀਂ ਲੱਗਣਾ ਕਿੱਥੇ ਹੈ ਆਪਣਾ ਕਾਰੋਬਾਰ ਕਿੱਥੇ ਹੈ ਇਹਦਾ ਨਹੀਂ ਪਤਾ ਕਿਸੇ ਨੂੰ ਵੀ। ਇਹ ਕਾਰੋਬਾਰ ਨਹੀਂ ਹਨ ਜਿਹੜੇ ਬਣਾਈ ਫਿਰਦੇ ਆ ਅਸਲੀ ਕਾਰੋਬਾਰ ਆਤਮਾ ਦਾ ਕਿੱਥੇ ਹੈ ਉਹਦਾ ਨਹੀਂ ਪਤਾ ਲੱਗਣਾ। ਉਹ ਕਿੱਥੋਂ ਪਤਾ ਲੱਗਣਾ ਗੁਰਬਾਣੀ ਤੋਂ ਪਤਾ ਲੱਗਣਾ ਗੁਰ ਸ਼ਬਦ ਗੁਰਬਾਣੀ ਹੈ ਗੁਰਦੇ ਉਪਦੇਸ਼ ਤੋਂ ਪਤਾ ਲੱਗਣਾ ਘਰ ਕੀ ਹੈ ਦਸਵਾਂ ਦੁਆਰ ਕਿਹੜਾ ਹੈ ਨਿੱਜ ਘਰ ਕੀ ਹੈ ਉਹਦਾ ਬਾਹਰ ਬੂਹਾ ਕਿੱਥੇ ਹੈ ਕਿਵੇਂ ਉੱਥੇ ਉੱਪੜਨਾ ਕਿਵੇਂ ਖੋਲਣਾ ਕਿਵੇਂ ਜਾਣਾ ਕਿਵੇਂ ਵਸਣਾ ਨਹੀਂ ਪਤਾ ਲੱਗਣਾ। ਨਾਨਕ ਗੁਰਮੁਖੀ ਤੱਤ ਵਿਚਾਰ ਨਾਨਕ ਕਹਿੰਦਾ ਗੁਰਮੁਖਾਂ ਕੋਲੇ ਤੱਤ ਵਿਚਾਰ ਹੁੰਦੀ ਹੈ ਗੁਰਮੁਖਾਂ ਕੋਲੋਂ ਇਸ ਗੱਲ ਦਾ ਪਤਾ ਲੱਗਦਾ ਤੇ ਤੱਤ ਹੁੰਦਾ ਕਿ ਕਾਰੋਬਾਰ ਕੀ ਹੈ ਇਹ ਸੱਚ ਦੇ ਗਿਆਨ ਦਾ ਗੁਰਮੁਖਾਂ ਕੋਲ ਭੰਡਾਰ ਹੁੰਦਾ।
ਠੀਕ ਹੈ ਜੀ ਰਾਮ ਕਲੀ ਮਹੱਲਾ ਪਹਿਲਾ ਦੀ 6ਵੀਂ ਅਸ਼ਟਪਦੀ ਦੀ ਸਮਾਪਤੀ ਹੈ ਜੀ।